ਰਹੇ ਨੇ, ਗਿਆਨ ਚਰਚਾ ਹੁੰਦੀ ਰਹੀ ਹੈ, ਹੋਣੀ ਚਾਹੀਦੀ ਹੈ। ਇਹਦੇ ਚ ਕਾਹਦੀ ਲੜਾਈ ਹੈ ਬਈ? ਜੇ ਭੁਲੇਖਾ ਹੀ ਦੂਰ ਕਰਨਾ ਕਰ ਲੋ। ਹਾਂਜੀ,
ਪੌੜੀ ਸੁੰਭਨ ਸੁੰਭ ਪਠਾਇਆ ਜਮ ਦੇ ਧਾਮ ਨੂੰ,
ਸੁੰਭਨ ਸੁੰਭ ਪਠਾਇਆ ਦੋਏ ਹੋ ਗਏ ਨਾ, ਜਮ ਦੇ ਧਾਮ ਨੂੰ। ਉਹ ਤਾਂ ਜਮ ਦੇ ਧਾਮ ਨੂੰ ਪਠਾ ਦਿੱਤਾ। ਜਮ ਕੀ ਹੈ? ਜਮ ਹੁਕਮ ਹੈ, ਕਾਲ ਹੁਕਮ ਹੈ, ਕਾਲ ਅਕਾਲ ਖਸਮ ਕਾ ਕੀ ਆ। ਅਕਾਲ ਜਿੱਥੇ ਰਹਿੰਦਾ ਅਕਾਲ ਉੱਥੋਂ ਹੀ ਆਉਂਦਾ, ਉਹ ਧਾਮ ਉੱਥੇ ਹੀ ਹੈ, ਉੱਥੇ ਹੀ ਪੈਦਾ ਹੁੰਦਾ। ਪਠਾਇਆ ਜਮ, ਇੱਥੇ ਰਹੇ ਤੇ ਜਮ ਦੇ ਕਾਬੂ ਚ, ਉੱਥੇ ਚਲਾ ਜਾਵੇ ਜਮ ਦੇ ਧਾਮ, ਕਾਲ ਤੋਂ ਬੇਕਾਬੂ ਹੈ। ਇੱਥੇ ਹੀ ਚੱਲਦਾ ਤਿੰਨ ਲੋਕ ਚ ਕਾਲ ਦਾ ਹੁਕਮ। ਸੱਚਖੰਡ ਵਾਲਿਆਂ ਦਾ ਤਾਂ ਹੁਕਮ ਕਾਲ ਹੈ, ਜਮ ਦੇ ਧਾਮ ਚਲਿਆ ਗਿਆ। ਹਾਂਜੀ,
ਇੰਦਰ ਸੱਦ ਬੁਲਾਇਆ,
ਪਠਾਇਆ ਲਫ਼ਜ਼ ਹੈ ਪਠਾਇਆ। ਪਠਾਇਆ ਪਤਾ ਕੀ ਹੁੰਦਾ? ਪਠਾਇਆ ਮਾਰਿਆ ਨਹੀਂ ਹੁੰਦਾ, ਥਿਰ ਕਰਕੇ ਬਿਠਾਲ ਦਿੱਤਾ। ਸੱਚਖੰਡ ਜਾ ਕੇ ਥਿਰ ਕਰਤਾ, ਥਿਰ ਨਾਰਾਇਣ,
ਥਿਰ ਗੁਰੂ,
ਥਿਰ ਗੁਰੂ। ਇਹ ਨਾਰਾਇਣ ਹੈ, ਉਹ ਗੁਰੂ ਹੈ, ਫਿਰ ਹੋ ਗਏ ਦੋਏ। ਹਾਂਜੀ,
ਇੰਦਰ ਸੱਦ ਬੁਲਾਇਆ ਰਾਜ ਅਭਖੇਖ ਨੂੰ,
ਉਹ ਇੱਥੋਂ ਇੰਦਰ ਸੱਦ ਲਿਆ, ਉਹਨੂੰ ਰਾਜ ਤਿਲਕ ਦੇ ਦਿੱਤਾ ਵੀ ਭਾਈ ਇਹ ਗੱਲ ਜਿਹੜੀ ਤੁਸੀਂ ਕੀਤੀ ਹੈ ਨਾ ਵੀ ਅਵਤਾਰਵਾਦ ਹੁੰਦਾ, ਮੈਂ ਵੀ ਅਵਤਾਰ ਹਾਂ, ਰਾਜ ਤਾਂ ਚਾਹੇ ਇੰਦਰੇ ਕਰੇ ਪਰ ਰਾਜ ਪਰਮੇਸ਼ਰ ਦੇ ਹੁਕਮ ਅਨੁਸਾਰ ਕਰੇ। ਹੁਕਮ ਉਹਦਾ ਚੱਲੂ, ਹੁਕਮ ਰਾਮ ਦਾ ਚੱਲਿਆ, ਰਾਜ ਭਰਤ ਕਰ ਰਿਹਾ। ਰਾਜ ਰਾਮਚੰਦਰ ਦੀਆਂ ਖੜਾਮਾਂ ਦਿਖਾਈਆਂ ਨੇ ਪਈਆਂ ਚਰਨ ਤਖ਼ਤ, ਇਹ ਪਰਮੇਸ਼ਰ ਦੇ ਚਰਨ ਹੈ ਗੁਰਮਤ। ਰਾਜ ਇਹਦੇ ਅਨੁਸਾਰ ਚੱਲੂ, ਕਰੇ ਕੋਈ। ਹੁਣ ਸਾਨੂੰ ਕੀ ਹੁਕਮ ਹੈ? ਕਰੂਗੀ ਸੰਗਤ, ਸੰਗਤ ਸੰਗਤ ਘੱਟੋ ਘੱਟ ਪੰਜ ਸਿੰਘਾਂ ਦੀ ਹੁੰਦੀ ਹੈ, ਵੱਧ ਜਿੰਨੀ ਮਰਜ਼ੀ ਹੋ ਜਾਵੇ, ਪੰਜ ਤੋਂ ਘੱਟ ਸੰਗਤ ਨਹੀਂ ਬਣੀ। ਪੰਜ ਪਿਆਰੇ ਸੰਗਤ ਰੂਪ ਨੇ, ਵੱਧ ਜਿੰਨੇ ਮਰਜ਼ੀ ਹੋਣ, ਉਹਨਾਂ ਦੀ ਮੱਤ ਇੱਕ ਰਹਿਣੀ ਹੈ ਸਾਰਿਆਂ ਦੀ, ਚਾਹੇ ਲੱਖ ਹੋਵੇ ਕਰੋੜ ਹੋਵੇ। ਜੇ ਸੰਗਤ ਰੂਪ ਨੇ ਸਿਆਣੇ ਇੱਕ ਮੱਤ ਹੈ, ਸੱਚਖੰਡ ਸਾਰਿਆਂ ਦੀ ਇੱਕ ਮੱਤ ਹੈ। ਦੋ ਮੱਤਾਂ ਜਦ ਆਉਣਗੀਆਂ ਜਦ ਗੁਰਮਤ ਉਹ ਥਿੜਕੇ ਨੇ, ਜਿਹੜਾ ਥਿੜਕਿਆ ਉਹਦੀ ਮੱਤ ਨਹੀਂ ਰਲਣੀ। ਹੁਣ ਕਿਉਂ ਨਹੀਂ ਰਲਦੀ ਮੱਤ ਇਹਨਾਂ ਦੀ? ਗੁਰਮਤ ਤੇ ਕੋਈ ਵੀ ਖੜਾ ਨਹੀਂ, ਗੁਰਮਤ ਦੀ ਜੇ ਸਮਝਿਆ ਤਾਂ ਖੜਦੇ ਨਹੀਂ ਤਾਂ ਸਮਝੇ ਹੈ ਨਹੀਂ। ਲੋ ਲਹਿਰ ਨੇ ਖੜ ਦਿੱਤੇ ਨਹੀਂ, ਦੁਨੀਆਂ ਦੇ ਪਦਾਰਥਾਂ ਨੇ ਉਹ ਜਿੱਤਿਆ ਹੋਇਆ। ਲੋਭ ਨਹੀਂ ਰੁਕਣਾ ਦਿੰਦਾ ਇਹਨਾਂ ਨੂੰ, ਕਿਤੇ ਪੈਰ ਲੱਗਣ ਦਿੰਦਾ, ਛੱਲਾ ਪੈਰ ਲੱਗਣ ਦਿੰਦੀਆਂ ਨੇ ਸਮੁੰਦਰ ਦੇ ਵਿੱਚ। ਇੰਦਰ ਸੱਦ ਬੁਲਾਇਆ ਰਾਜ ਅਭਖੇਖ ਨੂੰ, ਸਿਰ ਪਰ ਛਤਰ ਫਰਾਇਆ ਰਾਜੇ ਇੰਦਰ ਦੇ। ਕਿਵੇਂ? ਹੁਣ ਇੰਦਰ ਕੌਣ? ਇੰਦਰ ਕੋਈ ਭਗਤ ਹੈ? ਗਰੀਬ ਨਵਾਜ ਗੁਸਈਆ ਮੇਰਾ ਮਾਥੇ, ਉਹ ਹੈ ਇੰਦਰ, ਉਹ ਨਾਨਕੇ ਇੰਦਰ ਹੈ ਦੇਵਤਾ ਦੇਵਤਿਆਂ ਚ। ਤੂੰ ਤਾਂ ਜਨਕ ਰਾਜ ਅਵਤਾਰ ਹੈ ਨਾ, ਰਾਜ ਇਹੀ ਇੰਦਰ ਹੈ, ਤੂੰ ਤਾਂ ਜਨਕ ਰਾਜ ਅਵਤਾਰ। ਆ ਜਨਕ ਹੋਰ ਵੀ ਨੇ, ਹੋਰ ਵੀ, ਪਰ ਤੂੰ ਵੱਡਾ, ਹੋਰ ਵੀ ਨੇ ਜਨਕ ਭਗਤ ਵੀ ਨਾਲ ਬੈਠੇ ਨੇ। ਗੁਰੂ ਨਾਨਕ ਤੋਂ ਬਾਅਦ ਅੰਗਦ ਹੈ, ਪਰ ਨਾਨਕ ਦਾ ਹੀ ਨਾਂ ਚੱਲਦਾ। ਕਿਉਂ ਚੱਲਦਾ? ਰਾਜ ਉਹਦਾ, ਜਨਕ ਰਾਜ ਅਵਤਾਰ ਹੈ। ਉਸ ਵੇਲੇ ਹੋਰ ਵੀ ਨੇ, ਅੰਗਦ ਨੂੰ ਵੀ ਜਨਕ ਰਾਜ ਅਵਤਾਰ ਕਿਹਾ, ਉਸ ਵੇਲੇ ਵੀ ਜਾਣ ਵਾਲੇ ਹੋਰ ਸੀ, ਨਾਲ ਹੈ ਹੋਰ, ਤੁਰੇ ਆਉਂਦੇ ਨੇ, ਪਾਈਪਲਾਈਨ ਚ ਬਹੁਤ ਨੇ। ਜਿਹੜਾ ਸੰਗਤ ਦੇ ਵਿੱਚ ਆ ਗਿਆ, ਗੁਰੂ ਅਮਰਦਾਸ ਸੰਗਤ ਦੇ ਵਿੱਚ ਆ ਗਏ, ਪੂਰੇ ਹੋ ਗਏ, ਨਹੀਂ ਤਾਂ ਪਾਈਪਲਾਈਨ ਚ ਲੱਗੇ ਹੋਏ ਸੀ। ਉਸ ਵੇਲੇ ਵੀ ਲੱਗੇ ਹੋਏ ਸੀ ਜਿਹੜੇ ਗੁਰੂ ਘਰ ਚ ਆਈ ਜਾਂਦੇ ਨੇ, ਗਾਹ ਨੂੰ ਵਧੀ ਜਾਂਦੇ ਨੇ, ਉਹਨਾਂ ਦੇ ਵਿੱਚ ਅਵਤਾਰ ਹੈ ਜਿਹੜੀ ਸੰਗਤ ਹੈ। ਅਵਤਾਰ ਕੌਣ ਹੁੰਦਾ? ਜਿਹਨੂੰ ਜਨ ਪਦਾਰਥ ਮਿਲ ਗਿਆ, ਜਿਹੜਾ ਇੱਕ ਹੋ ਕੇ ਜੰਮਿਆ ਉਹ ਅਵਤਾਰ ਹੈ, ਜਿਹੜਾ ਜੋ ਇੱਕ ਹੋ ਰਿਹਾ ਅਵਤਾਰ ਨਹੀਂ ਹੈ। ਅਵਤਾਰ ਕੀ ਹੁੰਦਾ? ਜਿਹਨੇ ਜਨਮ ਲੈ ਲਿਆ ਸਤਿਗੁਰ ਦੇ ਕੇ ਜਨਮ, ਜਿਹਦਾ ਸਤਿਗੁਰ ਦਾ ਜਨਮ ਹੋ ਗਿਆ, ਗਮਨ ਬਟਾਇਆ, ਜਿਹਦਾ ਆਵਾਗੌਣ ਮੁੱਕ ਗਿਆ, ਅਵਤਾਰ ਹੁੰਦਾ। ਗੁਰੂ ਨਹੀਂ ਹੁੰਦਾ, ਅਵਤਾਰ ਹੁੰਦਾ। ਅਵਤਾਰ ਤਾਂ ਜੁਗ ਜੁਗ ਦੇ ਰਾਜੇ ਨੇ, ਨਾਨਕ ਰੋਜ ਰਾਜ ਯੋਗ ਹੈ, ਨਾਨਕ ਕੋਲ ਰਾਜ ਵੀ ਹੈ ਯੋਗ ਵੀ ਹੈ। ਰਾਜ ਯੋਗ ਜੇ ਨਾ ਮਾਣਿਓ, ਜਿਹਨੇ ਰਾਜਯੋਗ ਮਾਣਿਆ, ਇਹ ਰਾਜਯੋਗ ਹੈ। ਜਦ ਭੁੱਖੇ ਨੀ ਸੰਸਾਰ ਦੀ ਕੋਈ ਰਾਜਾ ਹੋਵੇ, ਜਿਹਨੂੰ ਪਦਾਰਥਾਂ ਦੀ ਭੁੱਖ ਹੈ, ਭੁੱਖਾ ਹੈ, ਭੁੱਖਿਆਂ ਭੁੱਖ ਨਾ ਉਤਰੇ ਜਾਂ ਬੰਨਾ ਪੁਰੀਆਂ ਭਾਰ, ਉਹ ਰਾਜਾ ਨਹੀਂ ਹੁੰਦਾ ਜਿਹੜਾ ਭੁੱਖਾ ਹੁੰਦਾ ਮਾਇਆ ਦੀ। ਜਿਹਨੂੰ ਮਾਇਆ ਦੀ ਭੁੱਖ ਨਹੀਂ ਰਾਜਾ ਉਹ ਹੁੰਦਾ, ਜਿਹੜਾ ਰੱਜ ਗਿਆ ਉਹ ਰਾਜਾ। ਕਦੇ ਨਾ ਰੱਜੇ ਜੁੱਧ ਤੇ ਰੱਜ ਹੋ ਗਏ ਰਾਜੀ, ਉਹ ਰਾਜੇ ਬਣੇ ਨੇ ਸਾਰੇ ਹੀ, ਸਾਰੇ ਹੀ ਰਾਜੇ ਨੇ ਗੁਰਮੁਖ ਸੱਚਖੰਡ ਚ, ਸਾਰੇ ਹੀ ਰਾਜੇ ਨੇ, ਤਾਂ ਹੀ ਬਰਾਬਰ ਨੇ। ਉੱਥੇ ਪਰਜਾ ਨਹੀਂ ਹੈ, ਰਾਜੇ ਹੀ ਨੇ ਸਭ, ਸਭ ਦਾ ਹੀ ਹੁਕਮ ਹੈ, ਇੱਕੋ ਹੀ ਹੁਕਮ ਹੈ, ਬਰਾਬਰ ਨੇ ਉੱਥੇ। ਉੱਥੇ ਨਾਨਕ ਬੜਾ ਨਹੀਂ ਹੈ, ਉੱਥੇ ਕੋਈ ਭਗਤਾ ਨਾਨਕ ਦੇ ਵਿੱਚ ਫਰਕ ਨਹੀਂ ਹੈ, ਉੱਥੇ ਭਾਟਾ ਨਾਨਕ ਫਰਕ ਕੋਈ ਨਹੀਂ, ਇੱਕ ਨੇ ਸਾਰੇ ਉੱਥੇ। ਉੱਥੇ ਰਵਿਦਾਸ ਵੀ ਉਹੀ ਚੀਜ਼ ਹੈ, ਨਾਨਕ ਨਾਨਕ ਨਾ ਰਵਿਦਾਸ ਤਾਂ ਪਹਿਲਾਂ ਗਿਆ ਉੱਥੇ। ਨਾਨਕ ਨਾਨਕ ਦਾ ਕਹਿ ਰਿਹਾ ਹੋਏ ਤੇਰੇ ਦਾਸਨ ਦਾਸਾਂ ਮੈਂ ਤੇਰੇ, ਜਿਹੜੇ ਦਾਸ ਨੇ ਪਹਿਲਾਂ ਮੇਰੇ ਤੋਂ ਉਹਨਾਂ ਦਾ ਵੀ ਦਾਸ ਹਾਂ ਮੈਂ। ਤੇ ਸੱਚਖੰਡ ਜੋ ਹੈ ਰਾਜਾ ਕੌਣ ਹੈ? ਸਾਰੇ ਦਾਸ ਨੇ ਸੱਚਖੰਡ, ਸਾਰੇ ਦਾਸ ਨੇ। ਦਾਸ ਕਿਹਦੇ ਨੇ? ਹੁਕਮ ਦੇ। ਹੁਕਮ ਨੂੰ ਕਿਹਾ ਤੇਰੇ ਜਿਹੜੇ ਦਾਸ ਨੇ ਮੈਂ ਉਹਨਾਂ ਦਾ ਤਾਂ ਦਾਸ ਹਾਂ, ਉਹਨਾਂ ਦੀ ਬਾਣੀ ਪੜ੍ਹੀ ਹੈ, ਉਹਨਾਂ ਦੀ ਗੱਲ ਮੰਨੀ ਹੈ। ਜਿਹਦੀ ਗੱਲ ਮੰਨੀ ਦੀ ਹੈ ਉਹਦਾ ਦਾਸ ਹੀ ਹੁੰਦਾ। ਉਹਨਾਂ ਦੀ ਕਹੀ ਹੋਈ ਗੱਲ ਮੰਨੀ ਹੈ, ਜਿਹਦੀ ਗੱਲ ਮੰਨੀ ਦੀ ਹੈ ਉਹਦਾ ਦਾਸ ਹੋ ਕੇ ਮੰਨਣੀ ਪੈਂਦੀ ਹੈ। ਬਸ ਆਹ ਗੱਲ ਹੈ। ਗੱਲ ਕਹਿਣ ਚ ਸ਼ਬਦ ਭੇਦ ਹੈ, ਸ਼ਬਦ ਵਿੱਚ ਹੀ ਭੇਦ ਹੈ। ਕਹਿਵੇ ਮਾਹੇ ਵਿਵੇਕ, ਗੱਲ ਕਹਿਣ ਦੇ ਵਿੱਚ ਵਿਵੇਕ ਔਰ ਅਵਿਵੇਕ ਦਾ ਪਤਾ ਲੱਗ ਜਾਂਦਾ।
ਸਿਰ ਪਰ ਛਤਰ ਫਰਾਇਆ ਰਾਜ ਇੰਦਰ ਦਾ,
ਇੰਦਰ ਦੇ ਸਿਰ ਤੇ ਛਤਰ ਫਰਾਤਾ। ਕਿਵੇਂ ਫਰਾਤਾ? ਕਿਵੇਂ ਲੈਣੇ ਦੇ ਸਿਰ ਤੇ ਫਰਾਤਾ ਛਤਰ, ਨਾਨਕ ਨੇ ਫਰਾਤਾ ਨਾਨਕ ਰਾਜ ਨਹੀਂ ਚਲਾਇਆ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ ਸ਼ਕਤੀ ਰਾਲੀ ਰੱਖੀ ਨਿਉ, ਕਾਹਦੀ? ਸੱਚ ਦੀ ਨਿਉ ਰੱਖੀ। ਸੱਚ ਦੀ ਨਿਉ ਤੇ ਝੂਠ ਦਾ ਰਾਜ, ਉਸ ਨਿਉ ਤੇ ਖੜਾ ਅਕਾਲ ਤਖ਼ਤ। ਜਿਹੜੀ ਨਿਉ ਰੱਖੀ ਨਾ ਸੱਚ ਦੀ, ਉਹ ਸੀ ਅਕਾਲ ਤਖ਼ਤ। ਇਹਨੂੰ ਢਾ ਕੇ ਦਿਖਾਵੇ ਕੋਈ ਅਕਾਲ ਤਖ਼ਤ ਨੂੰ। ਜਿਹੜਾ ਨਾਨਕ ਨੇ ਉਹ ਰੱਖੀ ਤੀ ਸੱਚ ਦੀ ਦੇ ਕੇ, ਉਹਦੀ ਗੱਲ ਹੈ, ਸ਼ਕਤੀਸ਼ਾਲੀ ਨੂੰ ਹੈ ਉਹ। ਉਹਨੂੰ ਤਾਂ ਪਾਣੀ ਹਿਲਾ ਸਕਦਾ, ਅੱਗ ਦਾ, ਪਾਣੀ ਦਾ, ਤੋਪਾਂ ਦਾ, ਉਹਦਾ ਤਾਂ ਉਹਦੇ ਤੇ ਤਾਂ ਕਿਸੇ ਦਾ ਅਸਰੇ ਹੈ ਨੀ। ਮਾਇਆ ਦਾ ਤਾਂ ਅਸਰੇ ਹੈ ਨੀ, ਮਾਇਆ ਦੀ ਕਿਸੇ ਚੀਜ਼ ਦਾ ਅਸਰੇ ਹੈ ਨੀ। ਮਾਇਆ ਦਾ ਹਥਿਆਰ ਉਹਦਾ ਕੁਛ ਵਿਗਾੜ ਹੀ ਨਹੀਂ ਸਕਦਾ। ਅਕਾਲ ਤਖ਼ਤ ਸੀ ਸਾਹਿਬਜ਼ਾਦਿਆਂ ਦੇ ਹਿਰਦੇ ਚ, ਹਾਲਾਤ ਤਾਂ ਕਿਸੇ ਨੇ, ਉਹੀ ਤਖ਼ਤ ਹੈ ਜਿਹੜਾ ਨਰਪਤ ਇੱਕ ਸੁਗਾਸਣ ਸੋਇਆ ਜਾਂ ਜਾਗੂਗਾ, ਉਹ ਤਖ਼ਤ ਉਹੀ ਅਕਾਲ ਤਖ਼ਤ ਬਣ ਜਾਣਾ, ਉਹ ਨਹੀਂ ਢਹਿਦਾ ਫਿਰ ਕਿਸੇ ਤੇ। ਉਹ ਤਖ਼ਤ ਤੇ ਬੈਠਾ ਅਕਾਲ ਹੈ, ਉਹ ਅਕਾਲ ਤੋਂ ਪਰੇ ਚਲਾ ਗਿਆ। ਅਕਾਲ ਤਖ਼ਤ ਹੁੰਦਾ ਜਿਹੜਾ ਬੈਠਣ ਵਾਲਾ ਅਕਾਲ ਤੋਂ ਜਿੱਤ ਲਵੇ ਅਕਾਲ ਨੂੰ। ਜਿਹਦੇ ਤੇ ਬੈਠਾ ਆਦਮੀ ਅਕਾਲ ਨੂੰ ਜਿੱਤਿਆ ਹੋਇਆ ਆਦਮੀ ਬੈਠ ਸਕਦਾ, ਉਹ ਅਕਾਲ ਤਖ਼ਤ ਹੁੰਦਾ। ਇਹਨਾਂ ਨੂੰ ਬੜਾ ਪਤਾ ਅਕਾਲ ਤਖ਼ਤ ਕੀ ਹੁੰਦਾ। ਸੰਸਾਰ ਦਾ ਸਾਰੇ ਕਾਲ ਦੇ ਬਸ ਹੈ, ਗੁਰਬਾਣੀ ਕਹਿੰਦੀ ਹੈ ਅੰਮ੍ਰਿਤ ਸਰੋਵਰ ਬਣਾ ਲਿਆ, ਪੌੜ ਨੂੰ ਅੰਮ੍ਰਿਤ ਕਹਿ ਦਿੱਤਾ, ਉਹੀ ਉਹਨਾਂ ਦੇਵਤਿਆਂ ਪਾਣੀ ਨੂੰ ਅੰਮ੍ਰਿਤ ਬਣਾ ਲਿਆ। ਦੇਵਤੇ ਤਾਂ ਖੋਜਦੇ ਰਹੇ ਨੇ ਅੰਮ੍ਰਿਤ ਨੂੰ, ਉਹ ਕਹਿੰਦੇ ਨੇ ਅਸੀਂ ਅੰਮ੍ਰਿਤ ਦੇ ਘੜੇ ਲਿਆ ਕੇ ਸੁਰਜੀਤ ਕੀਤਾ, ਇਹ ਕੀਤਾ, ਉਹ ਇਹ ਜਿਹਾ ਤੁਸੀਂ ਕਰਨ ਲੱਗੇ ਕੰਮ। ਗੁਰਬਾਣੀ ਚ ਜੋ ਲਿਖਿਆ ਸਾਰਾ ਉਹਦੇ ਉਲਟ ਕਰ ਲਿਆ। ਹੁਣ ਫਿਰ ਤਾਂ ਰੋਂਦੇ ਚੱਕਰਾਂ ਮਾਰਦੇ। ਹਾਂਜੀ, 14 ਲੋਕਾਂ ਛਾਇਆ ਜਸ ਜੱਗ ਮਾਤ ਦਾ। ਇਹ ਜਿਹੜਾ ਸੰਸਾਰ ਹੈ ਇਹਦੀ ਗੱਲ ਹੈ 14 ਲੋਕ, ਬਾਹਰ ਕੋਈ ਨਹੀਂ। ਇੱਥੇ ਗੁਰਬਾਣੀ 3 ਲੋਕ ਤੇ ਜ਼ਿਆਦਾ ਨਹੀਂ ਬੁੱਲਦੀ, ਸਾਰੀ ਸ੍ਰਿਸ਼ਟੀ 3 ਲੋਕ ਤੇ ਬਾਹਰ ਨਹੀਂ ਹੈ, 3 ਲੋਕ ਨੇ। ਇੱਥੇ 14 ਲੋਕ ਲਿਖਿਆ ਹੈ, 14 ਲੋਕ ਦਾ ਆਹ ਧਰਤੀ ਹੈ ਆ ਜਿਹੜੀ ਆਪਣੀ ਹੈ। ਇੱਥੇ ਦੇ ਜਿਹਨੇ ਦੇਸ਼ ਨੇ ਪਤਾਲ ਆਕਾਸ਼ ਐਸੇ ਨੂੰ ਕਹਿੰਦੇ ਨੇ, ਜਿਹੜੇ ਦੱਖਣ ਚਲੇ ਗਏ ਥੱਲੇ ਚਲੇ ਗਏ। ਸਾਰਿਆਂ ਦੇ ਵਿੱਚ ਜੱਗ ਮਾਤ ਦਾ ਜਸ ਹੈ, ਉਹ ਪਤਾਲ ਜੀਆਂ ਜਾਂਦਾ ਇਸਦਾ ਪਹਿਲਾਂ ਹੀ ਜਸ ਹੈਗਾ। ਪੇੜ ਪੌਦੇ ਤਾਂ ਸਾਰਿਆਂ ਦੇ ਵਿੱਚ ਹੈਗਾ, ਆਦਮੀ ਚ ਨਹੀਂ ਸੀ, ਹੋਰ ਨਹੀਂ ਕੋਈ ਜਸ ਦੇ ਬਿਨਾਂ ਹੈਗਾ। ਬਾਕੀ ਸਭ ਉਹਦਾ ਪੌਣ ਤੱਕ ਪਾਣੀ ਸਾਰੇ ਜਸ ਦੇ ਵਿੱਚ ਜੁੜੇ ਹੋਏ ਨੇ। ਗਾਵੜ ਤੁੱਧ ਨੂੰ ਪੌਣ ਪਾਣੀ ਬੈ ਸੁੰਤਰ ਗਾਵੇ ਰਾਜਾ, ਉਹਦਾ ਪਹਿਲਾਂ ਹੀ ਗਾਉਂਦੇ ਨੇ। ਗਾਉਂਦਾ ਤਾਂ ਆਦਮੀ ਨਹੀਂ ਹੈ, ਆਦਮੀ ਕਹਿੰਦਾ ਮੇਰਾ ਜਸ ਗਾਓ, ਰੌਲਾ ਤਾਂ ਇਹ ਪਾਉਂਦਾ। ਜਦ ਆਦਮੀ ਗਾਉਣ ਲੱਗ ਗਿਆ ਨਾ ਜਸ ਪਰਮੇਸ਼ਰ ਦਾ, ਸਮਝੋ 14 ਹੀ ਲੋਕ ਗਾਉਣ ਲੱਗ ਗਏ। ਇਹ ਤਾਂ ਆਪ ਰੱਬ ਬਣਦਾ, ਆਪ ਨਹੀਂ ਬਣਦਾ, ਆਪਣੇ ਗੁਰੂ ਨੂੰ ਬਣਾ ਲੈਂਦਾ ਰੱਬ ਹੌਲੀ ਹੌਲੀ ਕਿਸੇ ਤਰੀਕੇ ਨਾਲ, ਜਿਵੇਂ ਕਈ ਸੰਤ ਬਣਾ ਰਹੇ ਨੇ, ਨਾਨਕ ਸਰੀਏ ਬਣਾ ਰਹੇ ਨੇ। ਪਹਿਲਾਂ ਤਾਂ ਨਾਨਕ ਨੂੰ ਕਹਿਤਾ, ਉਹਦੇ ਦਰਸ਼ਨ ਹੋਏ, ਹੁਣ ਨਾਨਕ ਦਾ ਹੀ ਉਹਦੀ ਬਣਾਉਣ ਲੱਗ ਪਏ, ਉਹ ਵੀ ਨਾਨਕੇ ਸੀ, ਨਾਨਕ ਸਰ ਨਵੇਂ ਰੱਖ ਲਿਆ। ਨਾਨਕ ਸਰ ਦਾ ਮਤਲਬ ਹੁੰਦਾ ਵੀ ਨਾਨਕ ਨੂੰ ਜਿੱਤ ਲਿਆ, ਨਾਨਕ ਨੂੰ ਸਰ ਕਰਨ ਵਾਲਾ। ਜੇ ਅਸੀਂ ਇਹ ਕਹਿ ਦਈਏ ਨਾਨਕ ਸਰ ਉਹ ਹੈ ਜਿਹਨੇ ਨਾਨਕ ਜਿੱਤ ਲਿਆ, ਤੁਹਾਡੇ ਕੋਲ ਕੀ ਸਬੂਤ ਹੈ ਵੀ ਨਾਨਕ ਸਰ ਦਾ ਅਰਥ ਹੈ ਨੀ? ਮੈਂ ਕਰ ਦਿੰਦਾ ਅਰਥ, ਨਾਨਕ ਸਰ ਦਾ ਜਿਹਨੇ ਨਾਨਕ ਜਿੱਤ ਲਿਆ ਉਹ ਨਾਨਕ ਸਰ ਹੈ। ਪਰ ਇਹ ਵੀ ਠੀਕ ਆ, ਉੱਥੇ ਜਾਂਦੇ ਨੀ ਨਾਨਕ ਸਰ ਨੂੰ ਕਰਦੇ ਨੇ, ਨਾਨਕ ਦੀ ਬਰਸੀ ਬਣਾਉਂਦੇ ਨੀ, ਉਹਦੀ ਬਣਾਉਂਦੇ ਨੇ। ਉਹ ਤਾਂ ਨਾਨਕ ਸਰੀਏ ਨੇ, ਨਾਨਕ ਤਾਂ ਉੱਤੇ ਨੇ, ਨਾਨਕ ਦੀ ਵਿਚਾਰਧਾਰਾ ਨੂੰ ਬੜੀਆ ਵੇਟ ਕਰਨ ਵਾਲੇ ਨੇ। ਫਿਰ ਇਹ ਨਾਨਕ ਸਰ ਹੋਊਗਾ ਜੇ ਉਹਦੀ ਵਿਚਾਰਧਾਰਾ ਨੂੰ ਜਿੱਤ ਲੈਣਗੇ, ਤਾਂ ਹੀ ਤਾਂ ਮੂਰਤੀ ਬਣਾਈ ਸੀ ਉਹਨਾਂ ਨੇ। ਜੇ ਮੂਰਤੀ ਉਹ ਰਹਿ ਜਾਂਦੀ ਨਾ ਗੁਰੂ ਗੋਬਿੰਦ ਸਿੰਘ ਦੀ ਬਣਾਈ ਹੋਈ ਸਿਮਟ ਦੀ, ਪਰ ਨਾਨਕ ਸਰ ਹੋ ਗਿਆ ਸੀ, ਫਿਰ ਨਾਨਕ ਸਰ ਹੋ ਗਿਆ ਸੀ। ਨਾਨਕ ਦੀ ਵਿਚਾਰਧਾਰਾ ਨਾਨਕ ਦੀ ਹੈ, ਇਹ ਨੌ ਨਾਨਕ ਦਾ ਚੱਲਦਾ, ਸਾਰੇ ਹੀ ਨਾਨਕ ਨੇ, ਅੰਗਲ ਵੀ ਨਾਨਕ ਹੈ, ਸਾਰੇ ਨਾਨਕ ਨੇ। ਅਸੀਂ ਨੀ ਅੱਡ ਅੱਡ ਸਰੀਰ ਕਰਕੇ ਜਿਹੜੇ ਨੌ ਤੇ ਖਤਮ ਹੋ ਗਏ, ਸਾਡੇ ਵਾਸਤੇ ਇੱਕ ਰਹਿ ਗਿਆ ਨਾਨਕ ਹੁਣ, ਕਿਉਂ ਗੁਰਬਾਣੀ ਚ ਇੱਕ ਪ੍ਰਮਾਣ ਕੀਤਾ, ਦਰਗਾਹ ਦੇ ਵਿੱਚ ਇੱਕੋ ਪ੍ਰਮਾਣ ਹੋਇਆ, ਪਰਮੇਸ਼ਰ ਨੇ ਇੱਕ ਨੂੰ ਮਾਨਤਾ ਦਿੱਤੀ ਹੋਈ ਹੈ ਜੋਤ ਦੇ ਲੈਵਲ ਤੇ। ਜਾਤ ਨੂੰ ਕੋਈ ਜਾਤ ਤਾਂ ਕਹਾਂ ਜਾਂਦੀ ਹੋਈ ਨਹੀਂ ਹੈ, ਪਛਾਣ ਤਾਂ ਜੋਤ ਦੀ ਹੈ, ਅੱਗੇ ਜਾਤ ਨਾ ਹੈ, ਜਾਤ ਤਾਂ ਮਨਮੁੱਖਾਂ ਦੀ ਹੋਊਗੀ, ਗੁਰਮੁਖਾਂ ਦੀ ਜਾਤ ਨਹੀਂ ਹੁੰਦੀ। ਗੁਰਬਾਣੀ ਜਾਤ ਰੱਖੀ ਹੋਈ ਤਾਂ ਹੀ, ਗੁਰਬਾਣੀ ਚ ਬੇਦੀ ਸੋਢੀ ਦਾ ਫਰਕ ਰੱਖਿਆ ਹੀ ਨਹੀਂ ਤਾਂ ਹੀ, ਉਹ ਬੇਦੀ ਹੁਣ ਵੀ ਬਣੇ ਫਿਰਦੇ ਨੇ, ਉਹ ਮਨਮੁੱਖ ਨੇ ਜਿਹੜੇ ਬੇਦੀ ਬਣੇ ਫਿਰਦੇ ਨੇ। ਨਾਨਕ ਬੇਦੀ ਨਹੀਂ ਹੈ, ਨਾਨਕ ਬੇਦੀ ਨਹੀਂ ਸੀ, ਸਰੀਰ ਕਰਕੇ ਨਾਨਕ ਬੇਦੀ ਹੋਊਗਾ, ਸਰੀਰ ਕਰਕੇ ਵੀ ਹੈ ਨਹੀਂ ਸੀ, ਮਹਿਤਾ ਸੀ ਉਹ ਬੇਦੀ ਨਹੀਂ ਸੀ। ਜੇ ਨਾਨਕ ਬੇਦੀ ਹੈ ਤਾਂ 10-12 ਗ੍ਰੰਥ ਕਰਕੇ ਬੇਦੀ ਹੈ ਨਾਨਕ, ਵਰਨਾ ਨਾਨਕ ਬੇਦੀ ਕਿਤੋਂ ਸਾਬਤ ਨਹੀਂ ਹੁੰਦਾ। ਕਾਲੂ ਮਹਿਤਾ, ਕਾਗਜ਼ਾਂ ਚ ਮਹਿਤਾ, ਸਰਕਾਰੀ ਰਿਕਾਰਡ ਚ ਮਹਿਤਾ, ਇਤਿਹਾਸ ਚ ਮਹਿਤਾ, ਬੇਦੀ ਕਿਵੇਂ ਹੋ ਗਿਆ? ਉਹ ਤਾਂ ਦਸਮ ਪਾਤਸ਼ਾਹ ਨੇ ਕਿਹਾ ਜਿਹਨਾਂ ਵੇਦ ਪੜਿਓ ਸੋ ਬੇਦੀ ਕਹਾਏ। ਅੱਜ ਜਿਹੜੇ 10-12 ਨੂੰ ਨਹੀਂ ਮੰਨਦੇ, ਕੀ ਇਹ ਮੰਨ ਲੈਣਗੇ ਨਾਨਕ ਬੇਦੀ ਨਹੀਂ ਹੈ, ਕਹਿਣ ਵੀ ਨਾਨਕ ਬੇਦੀ ਨਹੀਂ ਹੈ, ਨਾਨਕ ਦਾ ਪਿਓ ਕਾਲੂ ਸੀ, ਇਹ ਵੀ ਕਹਿ ਦੇਣ ਨਾਲ, ਫਿਰ ਦੇਖ ਉਹਨਾਂ ਨਾਲ ਕੀ ਬਣਦੀ ਹੈ। ਇਹ ਕਹਿਣ ਨਾਲ ਜੋੜਨ ਹੁਣ ਉਹ ਵੀ ਨਾਨਕ ਕਾਲੂ ਦਾ ਪੁੱਤਰ ਹੋਣ ਕਰਕੇ ਮੈਂ ਤਾਂ ਇਹ ਗਲਤ ਲਿਖਿਆ ਹੈ ਬੇਦੀ ਹੈ ਕਿ 10-12 ਚ ਲਿਖਿਆ ਨਾ ਬੇਦੀ। ਜੇ 10-12 ਗਲਤ ਹੈ ਤਾਂ ਇਹ ਗੱਲ ਵੀ ਗਲਤ ਹੈ, ਜੇ ਇਹ ਗੱਲ ਕਰਤਾ ਉਹ ਐਲਾਨ ਕਰਨ ਫਿਰ ਦੇਖ ਉਹਨਾਂ ਨੇ ਕੀ ਬਣਦੀ ਹੈ ਉਹ ਕੀ ਜਾਣਨ ਮੂਰਖ ਵੀ ਅਸੀਂ ਕੀ ਕਹਿ ਰਹੇ ਹਾਂ ਉਹ ਕੀ ਜਾਣਨ ਵੀ ਕੀ ਕਹਿ ਰਹੇ ਹਾਂ ਇਹ ਗੱਲ ਕਿੱਥੇ ਜਾ ਕੇ ਕਿੱਥੇ ਨਿਕਲੂ ਕਿੱਥੇ ਦਾ ਪਾਣੀ ਕਿੱਥੇ ਜਾ ਕੇ ਨਿਕਲਿਆ ਆਉਂਦਾ ਪਹਾੜਾਂ ਦੇ ਵਿੱਚ ਜੇ ਨਿਕਲਦਾ ਸੋ ਚਸ਼ਮਾ ਕਿੱਥੋਂ ਨਿਕਲਦਾ ਪਹਾੜੀ ਪੱਥਰ ਚ ਪਾਣੀ ਹੁੰਦਾ ਕਿੱਥੋਂ ਆਉਂਦਾ ਉਹ ਕਿਤੇ ਦਾ ਕਿਤੇ ਜਾ ਕੇ ਨਿਕਲਦਾ ਹੁੰਦਾ ਐਸਾ ਹੀ ਕੁਛ ਹੈ ਇਹਦੇ ਵਿੱਚ ਗੁਰਬਾਣੀ ਚ ਉਹ ਤਾਂ ਹੀ ਪਰਬਤ ਕਿਹਾ ਹੋਇਆ ਇਹਨਾਂ ਨੂੰ ਗਿਆਨਵਾਨਾਂ ਨੂੰ ਡਿੱਗੇ ਪਰਬਤ ਭਾਰੇ ਮਾਰੇ ਵਿਜਦੇ ਇਹ ਪਤਾ ਨੀ ਕਿੱਥੋਂ ਕਿੱਥੇ ਜਾ ਕੇ ਨਿਕਲੇ ਹੁੰਦੀ ਹੈ ਗੱਲ ਜਿਹੜੀ ਗਿਆਨ ਦੀ ਹੁੰਦੀ ਹੈ ਇਹ ਇੱਕ ਦੂਏ ਚ ਝੜ ਫਸੀ ਪਈ ਹੈ ਇਹਦੀ ਸਾਰੀ ਉਹ ਕਿਹੜੀ ਕਿਹੜੀ ਗੱਲ ਨੂੰ ਰੱਦ ਕਰ ਦੇਣਗੇ ਉਹ ਆਪ ਨੀ ਮੰਨ ਸਕਦੇ ਵੀ ਨਾਨਕ ਬੇਦੀ ਨੀ ਹੈ ਜਗਿੰਦਰ ਸਿੰਘ ਲਿਖ ਰਿਹਾ ਸੁਭੋਗ ਸਿੰਘ ਚ ਵੀ ਨਾਨਕ ਬੇਦੀ ਨੀ ਹੈ ਜੇ ਉਹਨੂੰ ਗਿਆਨ ਨੀ ਮੈਂ ਦੱਸ ਦਿੰਦਾ ਵੀ ਆਹ ਹੈਗੀ ਗੱਲ ਆ ਬਣਦੀ ਹੈ ਦਸਮ ਗ੍ਰੰਥ ਮੁਤਾਬਕ ਤੈਨੂੰ ਨਹੀਂ ਅਕਲ ਮੈਂ ਦੱਸ ਦਿੰਦਾ ਅਕਲ ਲੈ ਲੈ ਮੈਥੋਂ ਲਿਖ ਫਿਰ ਦੇਖ ਦੇਣਾ ਕੀ ਬਣਦਾ ਨਾਨਕ ਨੀ ਬੇਦੀ ਹੈਗਾ ਫਿਰ ਜੇ ਦਸਮ ਗ੍ਰੰਥ ਹੈ ਨੀ ਨਾਨਕ ਬੇਦੀ ਵੀ ਹੈ ਨੀ ਬੇਦੀ ਕਿਉਂ ਇਹ ਗੱਲ ਅਲੱਗ ਹੈ ਤੁਹਾਡੀ ਕੌਣ ਨੇ ਗੱਲ ਅਲੱਗ ਹੈ ਇਹ ਗੱਲ ਚ ਵੀ ਭੇਦ ਬੁੱਝਣ ਵਾਲਾ ਇਹ ਗੱਲ ਹੋਰ ਹੈ ਇਹ ਇਸ ਕਰਕੇ ਨਹੀਂ ਦੱਸਣੀ ਇਹਨਾਂ ਨੂੰ ਪਹਿਲਾਂ ਜ਼ੋਰ ਲਾ ਲੈਣ ਦੇ ਬਾਅਦ ਚ ਦੱਸਣਾ ਕੀ ਗੱਲ ਹੈ ਇਹ ਕੀ ਹੈ ਇਹਦੇ ਵਿੱਚ ਸੱਚਾਈ ਇਹ ਬੁੱਝਣ ਵਾਲੀ ਗੱਲ ਹੈ ਇਹ ਬਾਅਦ ਚ ਦੱਸਾਂਗੇ ਕਿਤੇ ਪਹਿਲਾਂ ਜ਼ੋਰ ਤਾਂ ਲਾ ਲੈਣੇ ਦੇਖ ਤਾਂ ਲਈ ਇਹਨਾਂ ਦੇ ਪੱਲੇ ਕੀ ਹੈ ਇਹਨਾਂ ਦੇ ਪੱਲੇ ਕੀ ਹੈ ਹਾਂਜੀ
ਦੁਰਗਾ ਪਾਠ ਬਣਾਇਆ ਸਭੇ ਪੌੜੀਆਂ
ਇਹ ਸਾਰਾ ਹੀ ਦੁਰਗਾ ਦਾ ਪਾਠ ਹੈ ਉਹ ਪਹਿਲੀ ਪੌੜੀ ਵੀ ਦੁਰਗਾ ਦਾ ਪਾਠ ਹੈ ਜਦ ਤੇ ਰੌਲਾ ਪੈ ਗਿਆ ਜਦ ਤੇ ਪਹਿਲੀ ਪੌੜੀ ਨੂੰ ਪੌੜੀ ਕਹਿਣ ਤੇ ਹਟ ਗਏ ਪਹਿਲਾਂ ਜਾਂ ਅਰਦਾਸ ਕਰਦੇ ਹੁੰਦੇ 60 ਸਾਲ ਤੇ ਪਹਿਲਾਂ 50 ਸਾਲ ਤੱਕ ਤਾਂ ਕਹਿੰਦੇ ਪੌੜੀ ਬੋਲ ਕੇ ਅਰਦਾਸ ਸ਼ੁਰੂ ਕਰਦੇ ਸੀ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵਤੇ ਕੀ ਜੀ ਕੀ ਪਾਤਸ਼ਾਹੀ ਦਸਵੀਂ ਪੌੜੀ ਪ੍ਰਥਮ ਭਗਵਤੀ ਸਿਮਰਨ ਕੇ ਗੁਰੂ ਨਾਨਕ ਲਈ ਤੇ ਆਏ ਪੌੜੀ ਬੋਲਣ ਤੇ ਹਟਾਏ ਨੇ ਇਹਨਾਂ ਨੇ ਜਿਹੜੇ ਪੁਜਾਰੀ ਬੈਠੇ ਨੇ ਅੰਮ੍ਰਿਤਸਰ ਤਾਂ ਕਿ ਦੁਰਗਾ ਨੂੰ ਘੱਟ ਦੋ ਕਿ ਉਹਨਾਂ ਨੂੰ ਗਿਆਨ ਹੈ ਨੀ ਨਾ ਇਹ ਫਿਰ ਲਿਆ ਕਿਉਂ ਫਿਰ ਵਿੱਚ ਜੇ ਦੁਰਗਾ ਦਾ ਪਾਠ ਹੈ ਦੁਰਗਾ ਦੂਜੀ ਦੇਵੀ ਹੈ ਇਹ ਲਿਆ ਕਿਉਂ ਨੀ ਦੱਸਣ ਦੁਰਗਾ ਕੀ ਹੈ ਕਿਉਂ ਨੀ ਦੱਸਿਆ ਇਹਨਾਂ ਨੇ ਹੁਣ ਤੱਕ ਉਹ ਪੁੱਛਦੇ ਸੀ ਦੁਰਗਾ ਕੀ ਹੈ ਐਕਸਪਲੇਨ ਕਿਉਂ ਨੀ ਕੀਤਾ ਇਹਨਾਂ ਨੇ ਪਹਿਲੀ ਪੌੜੀ ਵੀ ਦੁਰਗਾ ਦਾ ਪਾਠ ਹੈ ਉਹਨੂੰ ਇਹ ਮਿਸਯੂਜ ਕਰਦੇ ਨੇ ਗੁਰੂ ਦੇ ਵਾਸਤੇ ਇਹ ਤਾਂ ਮਰਦੇ ਨੇ ਇਹਨਾਂ ਦੀ ਮੌਤ ਤਾਂ ਹੈ ਦੁਰਗਾ ਵਾਲੀ ਪੌੜੀ ਗੁਰਮਤ ਵਾਲੀ ਪੌੜੀ ਗੁਰੂਆਂ ਨਾਲ ਰਾਤੀ ਗੁਰੂ ਗੁਰਮਤ ਦੇ ਬਰਾਬਰ ਕਰਤੇ ਆ ਉਦੋਂ ਉੱਤੇ ਕਰਤੇ ਵਿਅਕਤੀ ਨੂੰ ਹੀ ਗੁਰਮਤ ਬਣਾਤਾ ਉਹ ਵਿਅਕਤੀਆਂ ਨੇ ਗੁਰਮਤ ਤਾਂ ਲਈ ਹੈ ਗੁਰ ਕੀ ਮਤ ਤੂੰ ਲੇਹੋ ਸਿਆਣੇ ਭਗਤ ਬਿਨਾ ਬਹੁਤ ਡੁੱਬੇ
ਸਿਆਣੇ
ਉਹ ਇਹ ਗੁਰਮਤ ਨੇ ਤਾਂ ਤਾਰੇ ਨੇ ਉਹ ਬਚਾਏ ਨੇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਕਾਹਦੇ ਸਾਹੇ ਭਗ ਸਾਗਰ ਤਰਨ ਵਾਸਤੇ ਸਾਹੇ ਹੋਈ ਇਹ ਗੁਰਮਤ ਨਾ ਹੁੰਦੀ ਅੰਗਦ ਦਾ ਕੀ ਬਣਨਾ ਸੀ ਉਹ ਤਾਂ ਦੇਵੀ ਦਾ ਪੁਜਾਰੀ ਸੀ ਅਮਰਦਾਸ ਦਾ ਕੀ ਬਣਨਾ ਸੀ ਉਹ ਤਾਂ ਗੰਗਾ ਦਾ ਪੁਜਾਰੀ ਸੀ ਸੱਚ ਲਿਖਿਆ ਦਸਮ ਪਾਤਸ਼ਾਹ ਨੇ ਸੱਚ ਲਿਖਣਾ ਬੜਾ ਔਖਾ ਹੈ ਠੀਕ ਹੈ ਪਰ ਲੱਗੇ ਤਾਂ ਲੜ ਗੁਰਮਤ ਦੇ ਤਾਂ ਹੀ ਇਸ ਪਦਵੀ ਨੂੰ ਪਹੁੰਚੇ ਸੱਚਾ ਹੈ ਜੇ ਗੁਰਮਤ ਦੇ ਲੜ ਨਾ ਲੱਗਦੇ ਫਿਰ ਕੀ ਹੁੰਦਾ ਰਹਿ ਗਏ ਤੇ ਇੱਥੇ ਦੇ ਇੱਥੇ ਸੱਚਾ ਹੈ ਇਹ ਮਨਮੁੱਖ ਇਹ ਗੱਲ ਦਾ ਇਮੈਜਿਨ ਕਰਕੇ ਕਿਵੇਂ ਦੇਖ ਲੈਣਗੇ ਦਰਨੇ ਨੇ ਤਿੰਨੇ ਵੀ ਨੇ ਬੋਲੇ ਵੀ ਨੇ ਜੇ ਗੁਰਮਤ ਦੇ ਲੜ ਲੱਗ ਗਏ ਭਗ ਸਾਗਰ ਤਰ ਗਏ ਤੇ ਜਿਹੜੇ ਇਹਨਾਂ ਭਗਤੀ ਨਹੀਂ ਲਈ ਗੁਰੂ ਅਮਰਦਾਸ ਦੇ ਨਾਲ ਦਿਆਂ ਨੇ ਜਿਹਨਾਂ ਖਾਤਰ ਉਹ ਲਿਖਦੇ ਨੇ ਚਿੱਟੇ ਜਿਨ ਕੇ ਕੱਪੜੇ, ਆਪਣੇ ਵੀ ਚਿੱਟੇ ਸੀ ਇਹਨਾਂ ਦੇ ਕੱਪੜੇ, ਉਹਨਾਂ ਦੇ ਨਾਲ ਸੀ, ਨਾਲ ਤੈਨੂੰ ਸਮਝਾਇਆ ਇਹਦਾ ਰਾਜ ਉਹ ਮੰਨੇ ਨੀ। ਫਿਰ ਕੀ ਕਹਿੰਦੇ ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ, ਚਿੱਤ ਮੈਲੇ ਨੇ ਉਹਨਾਂ ਦੇ, ਮਨ ਮੈਲਾ ਹੋਵੇ ਕੋਈ ਗੱਲ ਨੀ ਇਲਾਜ ਹੈ, ਚਿੱਤ ਮੈਲਾ ਹੋ ਜਾਏ ਕੋਈ ਇਲਾਜ ਹੈ ਨੀ, ਮਨ ਮੈਲੇ ਦਾ ਇਲਾਜ ਹੈ ਚਿੱਤ ਮੈਲੇ ਦਾ ਇਲਾਜ ਨਹੀਂ ਹੈ। ਜੇ ਚਿੱਤ ਵੀ ਨਾ ਮੰਨੇ ਨਾ ਸ਼ੁੱਧ ਹੋਣਾ ਫਿਰ ਨੀ ਇਲਾਜ ਹੋਏ, ਜੇ ਮੈਂ ਉਹ ਨੀ ਮੰਨਦਾ ਮੇਰਾ ਮਨ ਸ਼ੁੱਧ ਆਪਣਾ ਮੈਂ ਮਨ ਠੀਕ ਕਰਨਾ ਤੇ ਦੂਆ ਕਿਵੇਂ ਕਰ ਦੂਗਾ। ਮਨ ਨੂੰ ਆਪਣੇ ਨੂੰ ਆਪ ਹੀ ਬਣਾ ਸਕਦਾ, ਦੂਆ ਨਹੀਂ ਬਣਾ ਸਕਦਾ ਮਨ ਨੂੰ। ਜਿੱਦਣ ਮਨ ਬਦਲਣ, ਜਿਹਦਾ ਮਨ ਹੈ ਉਹਦੀ ਮਰਜ਼ੀ ਨਾਲੇ ਬਦਲਣਾ, ਵਰਨਾ ਮਨ ਨਹੀਂ ਬਦਲ ਸਕਦਾ ਕਿਸੇ ਦਾ। ਮਨ ਹੀ ਤੇ ਮਨ
ਮਨ
ਉਹਦਾ ਹੀ ਜਿਹੜਾ ਅੱਧਾ ਮਨ ਹੈ ਨਾ ਅੰਦਰਲਾ ਚਿੱਤ, ਉਸ ਮਨ ਨੂੰ ਉਹ ਬਣਾ ਸਕਦਾ, ਕੋਈ ਨਹੀਂ ਬਣਾ ਸਕਦਾ। ਮਨ ਜਦ ਮਨ ਦੇ ਵਿੱਚ ਸਮੂਹ ਹੈ ਨਾ, ਮਨ ਮਨ ਦੇ ਵਿੱਚ ਸਮਾ ਸਕਦਾ ਹੈ ਜਾ ਕੇ, ਹੋਰ ਤਾਂ ਕੋਈ ਇਲਾਜ ਹੀ ਨਹੀਂ ਹੈ ਨਾ। ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ ਹੀ, ਇਸ ਕਰਕੇ ਕਠੋਰ ਨੇ ਉਹ, ਪੱਥਰ ਨੇ ਉਹ, ਤਰ ਜਾਂਦੇ ਪੱਥਰ ਵੀ ਮੁਗਧ ਨੇ, ਜਿਹੜਾ ਪੱਥਰ ਹੁੰਦਾ ਮੁਗਧ ਹੁੰਦਾ ਅਸਲ ਚ, ਮੁਗਧ ਨੂੰ ਪਾਥਰ ਕਿਹਾ ਹੋਇਆ, ਪਸ਼ੂ ਪ੍ਰੇਤ ਪਾਥਰ ਮੁਗਧ ਕੋ ਤਰ ਹੈ। ਉਹ ਮੁਗਧ ਤਾਂ ਹੈ ਉਹ ਆਪਣਾ ਨੀ ਪਛਾਣ ਰਿਹਾ ਵੀ ਤੈਨੂੰ ਲਾਭ ਕੀ ਚਾਹ ਨੁਕਸਾਨ ਕੀ ਚ, ਅੜਿਆ ਹੋਇਆ ਮੈਂ ਨਾ ਮਨ ਨੂੰ ਅੜ ਗਿਆ, ਤਰਨਾ ਨੀ ਚਾਹੁੰਦਾ, ਡੁੱਬਣਾ ਮਨਜ਼ੂਰ ਹੈ ਤਰਨਾ ਚਾਹੁੰਦਾ ਨੀ, ਮੂਰਖ ਨੀ ਤਾਂ ਹੋਰ ਕੀ ਹੈ। ਕੋਲ ਖੜੀ ਹੈ ਬੇੜੀ, ਕੋਲ ਖੜਾ ਜਹਾਜ਼, ਡੁੱਬਦਾ ਗੋਤੇ ਖਾਂਦਾ ਲੈਣੇ ਜੋ ਕਹਿੰਦੇ ਨੇ ਫੜ ਬਿੱਲਾ ਬਾਂਹ ਫੜਾਦੇ ਤੈਨੂੰ ਚਾੜ ਲਈਏ ਬੇੜੇ, ਕਹਿੰਦਾ ਮੈਂ ਨੀ ਚੜਨਾ, ਅਸੀਂ ਤਾਂ ਤਰ ਕੇ ਜਾਣਾ ਹੁੰਦਾ, ਸਾਡੇ ਤਾਂ ਕਹਿੰਦੇ ਨੇ ਆਪ ਤਰ ਕੇ ਸਮੁੰਦਰ ਪਾਰ ਕਰਨ, ਉੱਥੇ ਨੀ ਉੱਥੇ ਡੁੱਬ ਜੂਗਾ ਜਾ ਕੇ, ਨਾ ਆਪਦੇ ਜਹਾਜ਼ ਤੇ ਬਿਨਾਂ ਭਗ ਸਾਗਰ ਨਾ ਕਿਸੇ ਨੇ ਪਾਰ ਕੀਤਾ ਨਾ ਕੋਈ ਕਰ ਸਕਦਾ। ਇਹ ਗੁਰਬਾਣੀ ਚ ਸਾਫ਼ ਹੈ ਗੱਲ ਲਿਖੀ ਹੋਈ, ਕੋਈ ਮੰਨੇ ਇਹਨੂੰ ਕੋਈ ਨਾ ਮੰਨੇ, ਕੋਈ ਦੂਸਰੀ ਮਤ ਵਾਲਾ ਨਾ ਮੰਨੇ, ਸਿੱਖ ਤਾਂ ਮੰਨਣ ਨੂੰ ਬਾਉਂਡ ਨੇ, ਸਿੱਖੇ ਉਹ ਹੈ ਜਿਹੜਾ ਇਹਨੂੰ ਮੰਨੇ। ਤਾਂ ਲਿਖਿਆ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰਤੇ ਅਮਰ ਦਾ ਰਾਮਦਾਸ ਹੈ, ਹੋਈ ਸਹਾਇ ਕੋਈ ਨੀ ਲੰਘ ਸਕਦਾ ਗੁਰਮਤ ਬਿਨਾਂ ਭਵ ਸਾਗਰ, ਨਾ ਲੰਘਿਆ ਨਾ ਲੰਘ ਸਕੇ, ਉਹ ਲੰਘ ਕੇ ਪਾਰ ਹੋ ਕੇ ਤਾਂ ਹੀ ਤਾਂ ਇੱਜ਼ਤ ਹੈ, ਸ੍ਰੀ ਜਾਂਦੀ ਨਾ ਹੋਗੀ ਇੱਜ਼ਤ, ਸ੍ਰੀ ਜਾਂਦੀ ਨਾ ਹੋਗੀ, ਲਕਸ਼ਮੀ ਜਾਂਦੀ ਨਾ ਹੋਗੀ, ਦਾਤੂ ਦੀ ਨਾ ਹੋਗੀ, ਦਾਸੂ ਦੀ ਨਾ ਹੋਗੀ, ਹੋਰ ਵੀ ਤਾਂ ਰਹੇ ਹੋਏ ਨੇ, ਗੁਰਮਤ ਨੀ ਲਈ ਕੋਈ ਹੋਰ ਕਰਾਮਾਤ ਨਹੀਂ ਸੀ, ਗੁਰਮੁਖ ਨਹੀਂ ਲਈ, ਨਹੀਂ ਲਈ ਰਹਿ ਗਏ ਜਿਹਨਾਂ ਨੇ ਬੇੜੇ ਚੜ ਗਏ ਪਾਰ ਹੋ ਗਏ, ਉਹਨਾਂ ਦਾ ਸਾਰਾ ਹੀ ਪਰਿਵਾਰ ਬੇੜੇ ਚੜਾਇਆ, ਪਰ ਛਾਲਾ ਮਾਰ ਕੇ ਡੱਡੂ ਡੱਡੂ ਪਾਣੀ 'ਚ ਲੈਣਾ ਚਾਹੁੰਦਾ ਹੈ, ਤੁਸੀਂ ਜਹਾਜ਼ ਚੜ੍ਹਦੇ ਹੋ, ਉਹਦਾ ਜੀ ਪਾਣੀ 'ਚ ਲੱਗਿਆ ਹੋਇਆ, ਪਾਣੀ ਦਾ ਜਾਨਵਰ ਹੈ ਉਹ ਕਹਿੰਦਾ ਆਪਾਂ ਤਾਂ ਇੱਥੇ ਖੋਜਾ ਕਿਸੇ ਛਾਲ ਮਾਰਿਆ ਪਾਣੀ 'ਚ, ਡੱਡੂ ਬੋਲਦੇ ਨੇ, ਕੋਲ ਵੀ ਬੋਲਦੀ ਹੈ, ਮੈਂ ਡੱਡੂਆਂ ਦੀ ਬੋਲੀ ਇਹਨਾਂ ਦੀ, ਜਾਂ ਡੱਡੂ ਬੋਲਦੇ ਹੁਣ ਫਿਰ ਕੋਇਲ ਨਹੀਂ ਬੋਲਦੀ, ਤੁਲਸੀਦਾਸ ਵੀ ਕਹਿੰਦਾ ਤੁਲਸੀ ਪਾਪਸ ਕੇ ਸਮੇਂ ਕੋਕਿਲ ਸਾਦੇ ਬੋਲ, ਕਹਿੰਦਾ ਜਦੋਂ ਬਰਸਾਤ ਆਉਂਦੀ ਹੈ ਕੋਇਲ ਚੁੱਪ ਕਰ ਜਾਂਦੀ ਹੈ, ਹੁਣ ਪਿੱਛੇ ਪਿੱਛੇ ਬਰਸਾਤ ਆਈ ਹੋਈ ਆ, ਬੜੇ ਵਿਦਵਾਨ ਡੱਡੂਆਂ ਮੈਂ ਬੋਲਦੇ ਨੇ, ਸੰਤ ਬੜੇ ਬੋਲਦੇ ਨੇ, ਸੰਤ ਬੜੇ ਚਿਮਟੇ ਵਜਾਏ ਨੇ ਇਹਨਾਂ ਨੇ, ਕੀ ਸੀ ਇਹ ਬਰਸਾਤ ਤੋਂ ਪਹਿਲਾ ਸਮਾਂ ਸੀ, ਕੋਲ ਨਾ ਬਰਸਾਤ ਸੀ, ਬਰਸਾਤ ਸੀ ਜਦੋਂ ਬੋਲਦੇ ਨੇ ਡੱਡੂ, ਬਰਸਾਤ ਤੋਂ ਬਾਅਦ ਫਿਰ ਕੀ ਹੁੰਦਾ, ਜਦ ਕੋਈ ਨੀ ਨਾ ਕਿਤੇ ਪਾਣੀ ਹੁੰਦਾ ਫਿਰ ਡੱਡੂ ਤਾਂ ਜ਼ਮੀਨ ਧਸ ਜਾਂਦੇ ਨੇ, ਫਿਰ ਨੀ ਬੋਲਦੇ ਡੱਡੂ, ਕੋਕਲ ਸਾਧੇ ਮੌਨ ਅਬ ਤੋਂ ਦਾਦੁਰ ਵਕਤਾ ਪਏ, ਕਹਿੰਦੇ ਬੋਲਣ ਵਾਲੇ ਡੱਡੂ ਬਥੇਰੇ ਨੇ, ਵਕਤਾ ਕਹਿੰਦੇ ਨੇ ਬੋਲਣ ਵਾਲਾ, ਉਪਦੇਸ਼ ਦੇਣ ਵਾਲੇ ਸੰਗਤ ਨੂੰ ਡੱਡੂ ਬਹੁਤ ਨੇ, ਹਮੇ ਪੁੱਛਤ ਕੌਣ, ਗੁਰਮੁਖ ਚੁੱਪ ਕਰ ਜਾਂਦੇ ਹੁੰਦੇ ਵੀ ਡੱਡੂਆਂ ਨੂੰ ਬੋਲ ਲੈਣ ਤੋਂ ਲੱਗ ਲੈਣ ਤੋਂ ਜ਼ੋਰ, ਲੱਗ ਲਿਆ ਜ਼ੋਰ ਸੰਤਾਂ ਦਾ, ਵੱਡੇ ਬ੍ਰਹਮ ਗਿਆਨੀਆਂ ਦਾ। ਰਿਜ਼ਲਟ ਕੀ ਹੋਇਆ ਵੀ ਸਿੱਖੀ ਗਈ ਜੀ। ਹੁਣ ਕੀ ਨੇ, ਲਾਲਚ ਦਿੰਦੇ ਨੇ 5,000 ਰੁਪਇਆ ਜੇ ਦਾੜੀ ਰੱਖੂਗਾ। ਲਾਲਚ ਨਾ ਸਿੱਖੀ ਨਾ ਫੈਲੀ ਹੈ, ਨਾ ਕਦੇ ਇਹ ਪੈਸੇ ਨਾ ਫੈਲੀ ਹੈ, ਨਾ ਕਦੇ ਪੈਸੇ ਨਾ ਰੁਕੀ ਹੈ, ਨਾ ਇਹਨੂੰ ਪੈਸਾ ਰੋਕ, ਇਹਦਾ ਰਾਹ ਰੋਕ ਸਕਦਾ, ਕਦੇ ਰੋਕ ਸਕਿਆ ਸਿੱਖੀ ਦਾ ਰਾਹ ਪੈਸੇ ਨੇ ਨਾ ਰੋਕਿਆ, ਨਾ ਪੈਸੇ ਨਾ ਕਦੇ ਫੈਲੀ ਹੈ। ਇਹ ਸਿਰ ਦੀ ਬਾਜੀ ਨਾਲ ਫੈਲਦੀ ਹੈ, ਆ ਰੁਕਦੀ ਸਿਰ ਦੀ ਬਾਜੀ ਨਾਲ ਵੀ ਨਹੀਂ ਹੈ, ਰੁਕਦੀ ਨਹੀਂ। ਆ ਰਾਖਸ਼ ਨੇ ਰੋਕਣ ਵਾਲੇ ਤੇ ਗੁਰਮਤ ਦੀ ਤਲਵਾਰ ਨਾਲ ਜਿਹੜਾ ਕੱਟਿਆ ਜਾਂਦਾ ਉਹ ਇਹਨੂੰ ਬੰਨ ਲੈਂਦਾ, ਇਹ ਰੁਕਦੀ ਵੀ ਨਹੀਂ ਹੈ ਸਿਰ ਦਿੱਤੇ ਤੇ। ਸਿਰ ਦਿੱਤੇ ਤਾਂ ਸਿੱਖੀ ਮਿਲਦੀ ਹੈ। ਮਾਇਆ ਜਿਹੜਾ ਮਾਇਆ ਨੂੰ ਭਜਦਾ ਨਾ, ਸਿਰ ਬਚਾਉਂਦਾ ਹੈ, ਸਰੀਰ ਬਚਾਉਂਦਾ, ਮਾਇਆ ਨੂੰ ਭਜਦਾ ਉਹਨੂੰ, ਉਹ ਸਮਝੋ ਉਹਨੂੰ ਮਾਇਆ ਮਿਲਦੀ ਹੈ, ਉਹਨੂੰ ਸਿੱਖੀ ਨਹੀਂ ਮਿਲਦੀ ਹੈ। ਤਿੰਨ ਲੋਕ ਚ ਰਹਿਣਾ, ਦੁੱਖ ਚ ਰਹਿਣਾ, ਅੱਗ ਚ ਰਹਿਣਾ, ਮਾਇਆ ਚ ਰਹੋ। ਪਾਪ ਸਾਗਰ ਤੋਂ ਪਰੇ ਜਾਣਾ, ਸੱਚਖੰਡ ਜਾਣਾ ਹੈ ਤਾਂ ਮਾਇਆ ਨੂੰ ਤਿਆਗ ਦਿਓ, ਸਿਰ ਦੇ ਦਿਓ ਇੱਧਰ, ਮਨ ਦੇ ਦਿਓ ਸਤਿਗੁਰ ਨੂੰ। ਸਿਰ ਦੇਣ ਦਾ ਮਤਲਬ ਮਨ ਦੇ ਦਿਓ। ਹਾਂਜੀ,
ਦੁਰਗਾ ਪਾਠ ਬਣਾਇਆ ਸਭੇ ਪੌੜੀਆਂ,
ਇਹ ਸਾਰੀਆਂ ਪੌੜੀਆਂ ਦੁਰਗਾ ਦਾ ਪਾਠ ਹੈ। ਮਤ ਕੋਈ ਇਹਦੇ ਵਿੱਚ ਹੇਰਾ ਫੇਰੀ ਕਰ ਲਿਓ, ਉੱਥੇ ਵੀ ਲਿਖਿਆ ਜੋ ਮੋਕੋ ਪਰਮੇਸ਼ਰ ਉਚਰੈ, ਜੋ ਮੋਕੋ ਪਰਮੇਸ਼ਰ ਉਚਰੈ ਬਹੁ ਵਚਨ ਤੇ ਸਭ ਨਰਕ ਕੁੰਡ ਮੇ ਪਰ। ਅਸੀਂ ਪਰਮੇਸ਼ਰ ਬਣਾ ਦਿੱਤਾ ਇਹਨਾਂ ਨੂੰ ਇੱਥੇ, ਗੁਰੂ ਨਾਨਕ ਲਈ ਤੇ ਆਏ, ਗੁਰੂ ਨਾਨਕ ਨੂੰ ਤੇ ਆਉਣਾ, ਪਰਮੇਸ਼ਰ ਨੂੰ ਛੱਡ ਦੇਣਾ, ਅਰਥੇ ਹੋ ਗਿਆ। ਰੋਜ਼ ਉੱਥੇ ਅਰਦਾਸ ਕਰਦੇ ਹਾਂ। ਇਸ ਕਰਕੇ ਦੁਨੀਆ ਨੇ ਮਾਇਆ ਫੜ ਲਈ, ਪਰਮੇਸ਼ਰ ਛੱਡਤਾ, ਸੱਚ ਛੱਡਤਾ, ਝੂਠ ਫੜ ਲਿਆ। ਮਾਇਆ ਤੇ ਆ ਕੇ ਬਾਣੀ ਛੱਡਤੀ, ਬਾਣਾ ਫੜ ਲਿਆ, ਮਾਇਆ ਫੜ ਲਈ, ਸੰਸਾਰ ਦੀ ਚਮਕ ਦਮਕ ਫੜ ਲਈ। ਗੁਰਦੁਆਰੇ ਜੇ ਮਿਊਜ਼ੀਅਮ ਨਾ ਬਣਨ ਤਾਂ ਸੰਗਤ ਨਹੀਂ ਜਾਂਦੀ, ਗੁਰਦੁਆਰੇ ਦੇਖਣ ਜਾਂਦੀ ਹੈ। ਸਵਰਨ ਮੰਦਰ ਬਣਾ ਤਾਂ 8 ਯੂਬੇ, 8ਵਾਂ ਯੂਬਾ ਤਾਂ ਉਹਨਾਂ ਦੇ ਬਰਾਬਰ ਹੈ, ਤਾਜ ਮਹਿਲ ਦੇ ਬਰਾਬਰ ਹੋ ਗਿਆ ਉਹ। ਤੁਸੀਂ ਤਾਂ ਤਾਜ ਮਹਿਲ ਦੇ ਬਰਾਬਰ ਬਣਾ ਰਹੇ ਹੋ, ਉਹਨੂੰ ਮੂਰਖ ਹੋ। ਚੀਨ ਦੀ ਦੀਵਾਰ ਉਹਦੇ ਬਰਾਬਰ ਬਣਾਦਾ ਤੁਸੀਂ ਤਾਂ, ਵਰਤ ਮਾਰੀ ਹੋਈ ਹੈ ਸਭ ਦੀ ਵਰਤ। ਇੱਕ ਪਾਸੇ ਕਹਿੰਦੇ ਉਹ ਅਕਾਲ ਤਖ਼ਤ ਦਾ ਸੱਚਖੰਡ ਹੈ, ਇੱਕ ਪਾਸੇ ਉਹ ਤਾਜ ਮਹਿਲ ਦੇ ਬਰਾਬਰ
ਹੈ,
ਬੜੀ ਦੇ ਬਰਾਬਰ ਹੈ। ਉਹਦਾ ਜੇ ਖਾਨੇ ਚ ਕੋਈ ਅਕਲ ਹੋਵੇ ਤਾਂ ਤਾਂ ਗੱਲ ਕਰਨੇ, ਅਕਲ ਵਾਲਾ ਤਾਂ ਖਾਨਾ ਹੀ ਨਹੀਂ ਹੈ ਇਹਨਾਂ ਦੇ। ਅਕਲ ਵਾਲਾ ਖਾਨਾ ਹੋਵੇ ਉਹਨੂੰ ਕਹੇ ਕੋਈ ਗੱਲ, ਅਕਲ ਵਾਲਾ ਖਾਨਾ ਹੈ ਕਿੱਥੇ ਇਹਨਾਂ ਦੇ? ਉਹਨਾਂ ਚੀਜ਼ਾਂ ਦੇ ਬਰਾਬਰ ਬਣਾ ਤਾਂ ਮਾਇਆ ਦੇ ਤੁਸੀਂ। ਇਹ ਤਾਂ ਧਰਤੀ ਤੇ ਇੱਕ ਸਮਝੋ ਨੁਮਾਇੰਦੇ ਹਾਂ ਅਸੀਂ, ਖਾਲਸਾ ਕਾਲ ਪੁਰਖ ਕੀ ਫੌਜ ਹੈ, ਰਾਜਾ ਕੋਈ ਨਹੀਂ ਹੈ ਇੱਥੇ, ਜਾਂ ਰਾਜਾ ਹੀ ਕੋਈ ਨਹੀਂ, ਤਖ਼ਤ ਤੇ ਬਹਿਣਾ ਕਿਹਨੇ ਹੈ? ਜੇ ਤਖ਼ਤ ਤੇ ਗੁਰੂ ਗ੍ਰੰਥ ਸਾਹਿਬ ਬੈਠਾ ਉਹ ਹਰ ਜਗ੍ਹਾ ਹੀ ਤਖ਼ਤ ਹੈ, ਫਿਰ ਜਿੱਥੇ ਇਹਨੂੰ ਕਰ ਦਿੰਦੇ, ਬਿਠਾ ਦਿੰਦੇ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋਥਾ ਰਾਮ ਰਾਜੇ, ਫਿਰ ਤਾਂ ਹਰ ਜਗ੍ਹਾ ਹੀ ਤਖ਼ਤ ਹੈ। ਤਖ਼ਤ ਵੀ ਜਗ੍ਹਾ ਜਗ੍ਹਾ ਬਣਾਏ ਨੇ, ਫਿਰ ਜੇ ਕੱਲਾ ਹੀ ਇਹ ਤਖ਼ਤ ਸੀ ਬਾਕੀ ਕਿਉਂ ਬਣਾਏ? ਜੇ ਕੱਲ ਨੂੰ ਦਿੱਲੀ ਵਾਲੇ ਕਹਿੰਦੇ ਨੇ ਸਾਡਾ ਜੀ ਸ਼ੀਸ਼ਗੰਜ ਹੈ ਜਿਹੜਾ ਉਹ ਤਖ਼ਤ ਹੈ, ਅੰਮ੍ਰਿਤਸਰ ਦਾ ਨਾਲ ਤਾਂ ਕੋਈ ਜੁੜਿਆ ਹੋਇਆ ਹੀ ਨਹੀਂ ਗੁਰੂ ਦਾ, ਦੱਸੋ ਕੀ ਜੁੜਿਆ ਹੋਇਆ ਕਿਸੇ ਗੁਰੂ ਦਾ? ਜੇ ਕੋਈ ਕਹਿ ਦੇਵੇ ਭਰਾ ਇਹ ਗੱਲ ਕੀ ਜੁੜਿਆ ਹੋਇਆ ਦੱਸੋ, ਕਿਸੇ ਗੁਰੂ ਦਾ ਜਨਮ ਹੋਇਆ ਇੱਥੇ ਇਹ ਜਗ੍ਹਾ ਤੇ? ਗੁਰੂ ਗ੍ਰੰਥ ਦੀ ਬੀੜ ਵੀ ਨਹੀਂ ਇੱਥੇ ਲਿਖੀ ਗਈ, ਉੱਪਰੇ ਲਿਖੀ ਗਈ ਹੈ। ਜਿੱਥੇ ਲਿਖੀ ਗਈ ਹੈ ਉੱਥੇ ਮੰਤਾ ਕੋਈ ਨਹੀਂ, ਜਿੱਥੇ ਆ ਕੇ ਉਹ ਰੱਖਣ ਨੂੰ ਜਗ੍ਹਾ ਉੱਥੇ ਮੰਤ। ਇਹ ਸਭ ਬਾਅਦ ਦੀਆਂ ਗੱਲਾਂ ਨੇ, ਹੋਈ ਜੋ ਕਿਸੇ ਜਗ੍ਹਾ ਨਾਲ ਕੋਈ ਵੈਲਿਊ ਨਹੀਂ ਹੈ ਕਿਸੇ ਜਗ੍ਹਾ ਦੀ ਗੁਰਬਾਣੀ ਚ। ਗੁਰੂਆਂ ਨੇ ਤਾਂ ਐਂ ਤਿਆਗ